ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਗੁਆਰੇਰੀ ਮਹਲਾ ਪਹਿਲਾ। ਮਨ ਕੁੰਚਰ ਕਾਇਆ ਉਦਿਆਨੈ, ਗੁਰ ਅੰਕਸ ਸੱਚ ਸ਼ਬਦ ਨਿਸ਼ਾਨੈ। ਰਾਜ ਦੁਆਰੈ ਸੋਭ ਸੋ ਮਾਨੈ, ਚਤੁਰਾਈ ਨਹਿ ਚੀਨਿਆ ਜਾਏ, ਬਿਨ ਮਾਰੇ ਕਿਉਂ ਕੀਮਤ ਪਾਏ ਰਹਾਉ। ਘਰ ਮਹਿ ਅੰਮ੍ਰਿਤ ਤਸ ਕਰ ਲਈ, ਨੰਨਾ ਕਾਰ ਨਾ ਕੋਈ ਕਰੇ। ਰੱਖੈ ਆਪ ਵਡਿਆਈ ਦੇਈ, ਨੀਲ ਅਨੀਲ ਅਗਨ ਇਕਠਾਈ, ਜਲ ਨਿਵਰੀ ਗੁਰਬੂਝ ਬੁਝਾਈ। ਮਨ ਦੇ ਲੀਆ ਰਹਿਸ ਗੁਣ ਗਾਈ, ਜੈਸਾ ਘਰ ਬਾਹਰ ਸੋ ਤੈਸਾ, ਬੈਸ ਗੁਫਾ ਮਹਿ ਆਖੋ ਕੈਸਾ। ਸਾਗਰ ਡੂੰਗਰ ਨਿਰਭਉ ਐਸਾ। ਗੌੜੀ ਗੁਆਰੇਰੀ ਮਹਲਾ ਪਹਿਲਾ। ਮਨ ਕੁੰਚਰ ਕਾਇਆ ਉਦਿਆਨੈ, ਗੁਰ ਅੰਕਸ ਸੱਚ ਸ਼ਬਦ ਨਿਸ਼ਾਨੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ, ਗੁਰੂ ਖਾਲਸਾ ਸਤਿਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਆਉ ਪਾਵਨ ਗੁਰੂ ਨਾਨਕ ਸਰੂਪ ਧਾਰਨਾ ਕੀਤਾ ਹੈ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਸਤਿਗੁਰੂ ਨੇ ਪਾਵਨ ਅੰਮ੍ਰਿਤ ਰੂਪ ਬਾਣੀ ਵੀ ਉਚਾਰਨ ਕੀਤੀ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਵੀ ਬਾਣੀ ਉਚਾਰਨ ਕਰਦੇ ਤਾਂ ਭਾਈ ਸਾਹਿਬ ਭਾਈ ਬਾਲਾ ਜੀ ਨਾਲ ਹੀ ਲਿਖ ਲੈਂਦੇ ਸਨ ਅਤੇ ਉਸ ਬਾਣੀ ਨੂੰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹਮੇਸ਼ਾ ਆਪਣੇ ਨਾਲ ਹੀ ਰੱਖਦੇ ਸਨ। ਜਿੱਥੇ ਵੀ ਸੰਸਾਰ ਦੇ ਵਿੱਚ ਵਿਚਰਦੇ ਔਰ ਉੱਥੇ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਮਾਈ ਭਾਈ ਜਿਹੜੇ ਵੀ ਸਤਿਗੁਰੂ ਦੇ ਪੈਰੋਕਾਰ ਬਣ ਜਾਂਦੇ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਅੰਮ੍ਰਿਤ ਬਾਣੀ ਦੀ ਦਾਤ ਬਖਸ਼ਿਸ਼ ਕਰਦੇ ਅਤੇ ਨਾਲ ਹੀ ਸਾਰਿਆਂ ਨੂੰ ਇਹੀ ਗੱਲ ਆਖਦੇ, ਗੁਰਮੁਖੋ ਬਾਣੀ ਸਾਡਾ ਰੂਪ ਹੈ, ਤੁਸੀਂ ਇਸ ਬਾਣੀ ਦੇ ਨਾਲ ਜੁੜਨਾ, ਤੁਸੀਂ ਜਦੋਂ ਵੀ ਸਾਨੂੰ ਯਾਦ ਕਰੋਗੇ ਅਸੀਂ ਤੁਹਾਡੇ ਹਾਜ਼ਰ ਨਾਜ਼ਰ ਹੋਵਾਂਗੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਆਸਾ ਹੱਥ ਕਿਤਾਬ ਕਸ਼, ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਮੱਕੇ ਦੀ ਜ਼ਿਆਰਤ ਲਈ ਗਏ, ਉਸ ਵੇਲੇ ਸਤਿਗੁਰੂ ਦੇ ਬਾਰੇ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਇੱਕ ਹੱਥ ਵਿੱਚ ਸੋਟਾ ਸੀ ਅਤੇ ਦੂਸਰਾ ਬਗਲ ਦੇ ਵਿੱਚ ਇੱਕ ਕਿਤਾਬ ਸੀ। ਆਸਾ ਹੱਥ ਕਿਤਾਬ ਕਸ਼, ਉਹ ਜਿਹੜੀ ਕਿਤਾਬ ਸੀ ਔਰ ਉਹਦੇ ਬਾਰੇ ਇਤਿਹਾਸਕਾਰਾਂ ਨੇ ਲਿਖਿਆ ਹੈ, ਉਹ ਕਿਤਾਬ ਉਹ ਪੋਥੀ ਬਾਣੀ ਦੀ ਹੀ ਸੀ ਜਿਸ ਨੂੰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹਮੇਸ਼ਾ ਆਪਣੇ ਨਾਲ ਰੱਖਦੇ ਅਤੇ ਨਾਲ ਇਹ ਗੱਲ ਆਖਦੇ, ਇਹ ਬਾਣੀ ਮੇਰੀ ਨਹੀਂ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ, ਇਹ ਉਸ ਵਾਹਿਗੁਰੂ ਪਰਮੇਸ਼ਰ ਦਾ ਪੈਗਾਮ ਹੈ। ਫਿਰ ਉਹੀ ਪੋਥੀ ਜਦੋਂ ਪਾਈ ਲਹਿਣੇ ਨੂੰ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਅਤੇ ਉਹ ਨਾਲ ਹੀ ਬਾਣੀ ਦੀ ਪੋਥੀ ਉਹ ਵੀ ਗੁਰੂ ਅੰਗਦ ਦੇ ਮਹਾਰਾਜ ਨੂੰ ਸੌਂਪ ਦਿੱਤੀ ਔਰ ਉਹਨਾਂ ਦੀ ਇਹ ਖਾਸ ਡਿਊਟੀ ਸੀ ਬਈ ਤੁਸਾਂ ਇਸ ਬਾਣੀ ਦਾ ਹੀ ਪ੍ਰਚਾਰ ਕਰਨਾ ਹੈ। ਕਹਿਣ ਤੋਂ ਭਾਵ ਇਹ ਸਿੱਖ ਧਰਮ ਦੇ ਅੰਦਰ ਸ਼ਬਦ ਨੂੰ ਬਾਣੀ ਨੂੰ ਸਤਿਗੁਰੂ ਦਾ ਰੁਤਬਾ ਬਖਸ਼ਿਸ਼ ਕੀਤਾ ਗਿਆ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸ਼ਬਦ ਗੁਰੂ ਸੋਰੋ ਤੋਂ ਚੇਲਾ ਕਹਿ ਕੇ ਸ਼ਬਦ ਗੁਰੂ ਦੀ ਬੁਨਿਆਦ ਰੱਖੀ। ਬਾਕੀ ਸਤਿਗੁਰੂ ਸਾਹਿਬਾਨ ਨੇ ਉਸੇ ਬਾਣੀ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ। ਹੋਬ ਹੋ ਉਹੀ ਬਾਣੀ ਹੁਣ ਇਸ ਵੇਲੇ ਸਾਡੇ ਅੰਦਰ ਮੌਜੂਦ ਹੈ, ਜਿਸ ਨੂੰ ਹਰ ਗੁਰਸਿੱਖ ਮਾਈ ਭਾਈ ਪੜ੍ਹ ਕੇ ਸੁਣ ਕੇ ਵਿਚਾਰ ਕੇ ਗੁਰਮਤਿ ਦੀ ਸੇਧ ਪ੍ਰਾਪਤ ਕਰ ਰਿਹਾ ਹੈ। ਸੋ ਆਪ ਸੰਗਤਾਂ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਜਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਦੀ ਵਿਚਾਰ ਆਰੰਭ ਹੈ। ਸਤਿਗੁਰੂ ਦੇ ਚਰਨਾਂ ਦੇ ਵਿੱਚ ਕੁਝ ਲੋਕਾਂ ਨੇ ਬੇਨਤੀ ਕੀਤੀ, ਕਹਿਣ ਲੱਗੇ ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਇਹ ਦੱਸੋ ਕਿ ਮਨੁੱਖ ਆਪਣੀ ਚਤੁਰਾਈ ਨਾਲ ਪਰਮੇਸ਼ਰ ਨੂੰ ਪ੍ਰਾਪਤ ਕਰ ਸਕਦਾ ਹੈ, ਕਿਉਂ ਬਹੁਤ ਸਾਰੇ ਲੋਕਾਂ ਦੇ ਕੋਲ ਵਿੱਦਿਆ ਹੁੰਦੀ ਹੈ, ਦਲੀਲ ਹੁੰਦੀ ਹੈ, ਗੱਲ ਬੜੀ ਚਤੁਰਾਈ ਨਾਲ ਕਰਦੇ ਹਨ, ਕਈ ਵਾਰੀ ਉਹ ਦੂਸਰਿਆਂ ਨੂੰ ਪ੍ਰਭਾਵਿਤ ਵੀ ਕਰਦੇ ਹਨ। ਕਿ ਚਤੁਰਾਈ ਕਰਨ ਦੇ ਨਾਲ ਵਾਹਿਗੁਰੂ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ, ਨਹੀਂ, ਹਰਗਿਜ਼ ਨਹੀਂ। ਅਤੇ ਫਿਰ ਮਹਾਰਾਜ ਸਾਨੂੰ ਇਹ ਦੱਸੋ, ਉਸ ਵਾਹਿਗੁਰੂ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਤਾਂ ਸਤਿਗੁਰੂ ਨੇ ਇਹਨਾਂ ਦੋਨਾਂ ਗੱਲਾਂ ਦਾ ਜਵਾਬ ਰਹਾਉ ਦੀਆਂ ਪੰਕਤੀਆਂ ਵਿੱਚ ਬਖਸ਼ਿਸ਼ ਕੀਤਾ ਹੈ। ਚਤੁਰਾਈ ਨਹਿ ਚੀਨਿਆ ਜਾਏ, ਬਿਨ ਮਾਰੇ ਕਿਉਂ ਕੀਮਤ ਪਾਏ ਰਹਾਉ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ, ਚਤੁਰਾਈ ਦੇ ਨਾਲ ਉਸ ਵਾਹਿਗੁਰੂ ਨੂੰ ਚੀਨਿਆ ਨਹੀਂ ਜਾ ਸਕਦਾ। ਚੀਨਿਆ ਦਾ ਅਰਥ ਹੈ ਉਸਦੀ ਡੂੰਘੀ ਜਾਣ ਪਛਾਣ ਵਾਕਫੀਅਤ ਹਾਸਲ ਕਰਨੀ। ਹਜ਼ੂਰ ਕਹਿੰਦੇ ਚਤੁਰਾਈ ਦੇ ਨਾਲ ਕੁਝ ਨਹੀਂ ਮਿਲ ਸਕਦਾ। ਭਗਤ ਕਬੀਰ ਜੀ ਨੇ ਵੀ ਲਿਖਿਆ ਹੈ, ਚਤੁਰਾਈ ਨਾ ਚਤੁਰ ਪੁੱਜ ਪਾਈਏ। ਚਤੁਰਾਈ ਦੇ ਨਾਲ ਅਤੇ ਚਤੁਰ ਪੁੱਜ ਵਾਹਿਗੁਰੂ ਦੀ ਕਦੇ ਵੀ ਪ੍ਰਾਪਤੀ ਨਹੀਂ ਹੋ ਸਕਦੀ। ਇਸੇ ਲਈ ਜਿਹੜੀ ਸੰਸਾਰਕ ਚਤੁਰਾਈ ਹੈ ਉਹ ਕਿਸੇ ਵੀ ਕੰਮ ਨਹੀਂ ਹੈ, ਬਲਕਿ ਇਹਨੂੰ ਛੱਡ ਕੇ ਅਤੇ ਵਾਹਿਗੁਰੂ ਦੀ ਭਗਤੀ ਕਰਕੇ ਫਿਰ ਪਰਮੇਸ਼ਰ ਮਿਲਦਾ ਹੈ। ਹਜ਼ੂਰ ਕਹਿੰਦੇ ਨੇ ਚਤੁਰਾਈ ਦੇ ਨਾਲ ਤਾਂ ਉਸ ਪਰਮਾਤਮਾ ਨੂੰ ਨਹੀਂ ਚੀਨਿਆ ਜਾ ਸਕਦਾ, ਨਹੀਂ ਉਸ ਨੂੰ ਪਛਾਣਿਆ ਜਾ ਸਕਦਾ। ਬਿਨ ਮਾਰੇ ਕਿਉਂ ਕੀਮਤ ਪਾਏ, ਹਾਂ, ਮਨ ਮਾਰ ਕੇ ਹੀ ਕੋਈ ਪਰਮੇਸ਼ਰ ਨੂੰ ਮਿਲ ਸਕਦਾ। ਹਜ਼ੂਰ ਕਹਿੰਦੇ ਬਿਨਾਂ ਮਨ ਮਾਰੇ ਤੋਂ ਕਿਉਂ ਕੀਮਤ ਪਾਏ, ਕੋਈ ਉਸ ਵਾਹਿਗੁਰੂ ਦੀ ਕੀਮਤ ਕਿਵੇਂ ਪਾ ਸਕਦਾ, ਨਹੀਂ ਪਾ ਸਕਦਾ। ਭਾਵ ਮਰੇ ਤੋਂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। क्योंकि एक गुरु की शर्त है, पहला मरण कबूल जीवन की छड़ियास, हो सबना की रेणका तो आओ हमारे पास। सतगुरु कहिंदे ने जे तेनू मरना कबूल है, मरना प्रवान है, जे तू गुरु दे लई अपना जीवन निशावर कर सकदा है ते फिर तू रब नू मिल सकदा है। जाओ तो प्रेम खेलन का चाओ, सिर तर तली गली मेरी आओ, इत मार्ग पैर त्रीजै सिर दीजै कान ना कीजै। इस बचना दा भाव अर्थ भी यही है, सिर तली ते रखना पैंदा जे किसे ने उस वाहिगुरू परमेश्वर दे दर जाना होवे। इसे लिए हजूर कहिंदे ने पाई कली चतराई नाल बुद्धि दी सियाणप दे नाल उस वाहिगुरू नूं नहीं चीनिया जा सकदा। मन मार के ही कोई रब नूं मिल सकदा है, बिना मन मारे तो क्यों कीमत पाए कोई वाहिगुरू दी कीमत किवें पा सकदा है, भाव नहीं पा सकदा। मरे तो बिना परमात्मा दी प्राप्ति नहीं। शरीरक तौर ते मरना होर गल है, पर सतगुरु कहिंदे ने अपने मन नूं मारना पैंदा है। मन नूं मारन दी की अवस्था है? वेदांती लोकां ने मन दा स्वरूप लिखिया है, संकल्पो विकल्पो ही मना। ये मन संकल्प विकल्प रूप है। जदों साडे मन दे विच संकल्प विकल्प उठदे ने ते समझ लो मन जीवत है, ते जदों मन दे संकल्प विकल्प शांत हो जांदे ने उस वेले मन मर जांदा है। इसलिए मन दे संकल्पां विकल्पां नूं शांत करके ही परमेश्वर दी प्राप्ति है। तुसी अपने मन दे अंदर कदे झात मार के देखो भई साडे मन दे अंदर कोई ना कोई विचार, कोई ना कोई फुरना, कोई ना कोई संकल्प, कोई ना कोई विकल्प उठदा ही रहिंदा है। अज जिवें आकाश दे विच बदल मंडराउंदे ने, इउं साडे मन दे आकाश दे विच कोई ना कोई फुरना, कोई ना कोई संस्कार, कोई ना कोई ख्याल उत्पन्न हुंदा ही रहिंदा है। और इहनां नूं शांत करना, जदों साडा हिरदा आकाश बिल्कुल साफ हो जांदा है ते फिर उस नमो सूरज सूरजे उस सूरज रूप वाहिगुरू परमेश्वर दे प्रतख दर्शन दीदारे हो सकदे ने। इसे लिए साहिब सतगुरु सच्चे पातशाह फरमाउंदे ने पाई चतराई नाल ते परमेश्वर नहीं चीनिया जा सकदा। हाँ, मन मार के कोई उसकी कीमत पा सकदा है, बिना मारे तो उसकी कीमत किवें हो सकदी, नहीं हो सकदी। लो हुण आरंभ तो साहिब सतगुरु सच्चे पातशाह बड़े सोहणे अलंकार दे विच इस मन नूं काबू करन दी जाच सिखाउण लगे ने। सब संगतां प्रेम दे नाल शब्द दे विचार सुनो ते एक वारी प्यार दे नाल आखो सतनाम श्री वाहे गुरु साहिब जीओ।
गौड़ी ग्वारेरी महला पहला, मन कुंचर काया उदयान।
गौड़ी राग दी ग्वारेरी जाति विच पहले पातशाह जगत गुरु धन गुरु नानक दे महाराज उपदेश देंदे हन। गुरमुखो मन कुंचर, कुंचर कहिंदे ने हाथी नूं। इह मन हाथी है। मन नूं हाथी क्यों लिखिया है? इह मन हौमै दी निहारी खा के हाथी वांगू बड़ा मोटा डाढा होया होया। इह मन हाथी है, काया उद्याना, जिवें कोई हाथी जंगल दे विच विचरदा होवे। काया उद्याना, इह काया दा अर्थ है शरीर। इह शरीर साडा जंगल वांग है, उद्याना कहिंदे ने जंगल नूं। इह मन हाथी है ते शरीर रूपी उद्याना जंगल दे विच विचर रिहा है।
गुर अंकस सच शब्द निशाना।
इह मन जंगली हाथी वांग है, इहनूं असीं वस करना है। इह वस किवें हुंदा है? हजूर कहिंदे ने पुराने समें दे विच जिहड़े लोक ਹਾਥੀਆਂ ਨੂੰ ਵਸ ਕਰਦੇ ਸਨ, ਉਹ ਇਉਂ ਕਰਦੇ ਸਨ। ਜੰਗਲ ਦੇ ਵਿੱਚ ਜਾ ਕੇ ਇੱਕ ਡੂੰਘਾ ਟੋਆ ਪੁੱਟ ਲੈਂਦੇ, ਉਹਦੇ ਉੱਤੇ ਕੱਖ ਕਾਨੇ ਜੇ ਰੱਖ ਕੇ ਇੱਕ ਬਿਲਕੁਲ ਹਲਕੀ ਜੀ ਛੱਤ ਪਾ ਦਿੰਦੇ। ਉਹਦੇ ਉੱਤੇ ਇੱਕ ਕਾਗਜ਼ਾਂ ਦੀ ਬਣੀ ਹਥਨੀ ਦਾ ਕਲਬੂਤ ਖੜ੍ਹਾ ਕਰ ਦਿੰਦੇ। ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ, ਚਲਤ ਰਚਿਓ ਜਗਦੀਸ਼, ਕਾਮ ਸਵਾਏ ਗਜ ਬਸ ਪਰੇ ਮਨ ਬੌਰਾ ਰੇ, ਅੰਕਤ ਸਹਿਓ ਸੀਸ। ਅਤੇ ਉਹ ਹਾਥੀ ਕਾਮ ਦੇ ਵਿੱਚ ਮਸਤ ਹੋਇਆ ਉਸ ਨਕਲੀ ਹਾਥੀ ਦੇ ਕੋਲੇ ਆਉਣ ਦਾ ਯਤਨ ਕਰਦਾ, ਅਤੇ ਔਰ ਉੱਥੇ ਆਉਣ ਸਾਰ ਹੀ ਉਹ ਟੋਏ ਵੇ ਡਿੱਗ ਪੈਂਦਾ। ਅਤੇ ਜਦੋਂ ਟੋਏ ਵੇ ਡਿੱਗ ਪੈਂਦਾ ਸੀ ਤਾਂ ਉਸ ਨੂੰ ਮੁਹਾਵਤ ਜਾਂ ਜਿਹੜੇ ਉਸ ਦੇ ਵਾਰਸ ਹੁੰਦੇ ਸਨ ਅਤੇ ਉਸ ਨੂੰ ਟੋਏ ਵਿੱਚੋਂ ਕੁੰਡੇ ਮਾਰ ਮਾਰ ਕੇ ਉਹਦਾ ਸਾਰਾ ਹੰਕਾਰ, ਉਹਦੀ ਆਕੜ ਅਤੇ ਉਹਦਾ ਜਿਹੜਾ ਜੰਗਲੀ ਸੁਭਾਅ ਉਸਨੂੰ ਖਤਮ ਕਰ ਦਿੰਦੇ। ਅਤੇ ਫਿਰ ਜਦੋਂ ਐਨ ਉਹਨਾਂ ਦੇ ਅਨੁਸਾਰ ਚੱਲਣ ਲੱਗ ਪੈਂਦਾ ਅਤੇ ਫਿਰ ਉਸ ਹਾਥੀ ਨੂੰ ਸਾਰੀ ਸਿੱਖਿਆ ਦੇ ਕੇ ਉਸ ਤੋਂ ਬਾਅਦ ਟੋਏ ਵਿੱਚੋਂ ਬਾਹਰ ਕੱਢਦੇ। ਫਿਰ ਹਾਥੀ ਬਾਹਰ ਆ ਕੇ ਜਿਵੇਂ ਵੀ ਉਹ ਮੁਹਾਵਤ ਉਸ ਨੂੰ ਕਹਿੰਦਾ ਸੀ ਉਸੇ ਤਰ੍ਹਾਂ ਹੀ ਉਹ ਚੱਲਦਾ ਸੀ। ਸਤਿਗੁਰੂ ਕਹਿੰਦੇ ਨੇ ਇਸ ਮਨ ਨੂੰ ਵੀ ਅਸੀਂ ਵਸ ਕਰਨਾ, ਇਹਨੂੰ ਕਿਵੇਂ ਵਸ ਕੀਤਾ ਜਾ ਸਕਦਾ ਹੈ, ਇਹ ਤਾਂ ਜੰਗਲੀ ਹਾਥੀ ਹੈ। ਗੁਰ ਅੰਕਸ ਬਈ ਗੁਰੂ ਮਹਾਰਾਜ ਮਹਾਵਤ ਨੇ, ਉਹਨਾਂ ਦਾ ਗਿਆਨ ਅੰਕਸ਼ ਕੁੰਡੇ ਵਾਂਗ ਹੈ, ਜਿਵੇਂ ਮਹਾਵਤ ਕੁੰਡੇ ਨਾਲ ਹੀ ਹਾਥੀ ਨੂੰ ਵਸ ਕਰਦੇ ਨਾ, ਅਸੀਂ ਗੁਰੂ ਦੇ ਸ਼ਬਦ ਰੂਪ ਕੁੰਡੇ ਦੇ ਨਾਲ, ਗਿਆਨ ਰੂਪੀ ਕੁੰਡੇ ਦੇ ਨਾਲ ਇਸ ਮਨ ਨੂੰ ਵਸ ਕਰਨਾ। ਅਤੇ ਜਦੋਂ ਗੁਰੂ ਦੇ ਗਿਆਨ ਦੇ ਨਾਲ ਇਹ ਸਾਡਾ ਮਨ ਰੂਪੀ ਹਾਥੀ ਵਸ ਆ ਜਾਵੇ, ਭਾਵ ਗੁਰੂ ਦੀ ਗੱਲ ਮੰਨਣ ਲੱਗ ਪਵੇ, ਸੱਚ ਸ਼ਬਦ ਨਿਸ਼ਾਨਾ, ਫਿਰ ਇਹਦੇ ਉੱਤੇ ਸੱਚੇ ਸ਼ਬਦ ਦਾ ਨਿਸ਼ਾਨ ਪੈ ਜਾਂਦਾ, ਭਾਵ ਉਹ ਮੁਹਾਵਤ ਉਸ ਹਾਥੀ ਦੇ ਉੱਤੇ ਇੱਕ ਉਹ ਪੱਕੀ ਮੋਹਰ ਲਾ ਦਿੰਦੇ, ਕੋਈ ਲੋਹੇ ਦੇ ਟੁਕੜਾ ਲੈ ਕੇ, ਅਤੇ ਉਹਦਾ ਉਹਨੂੰ ਗਰਮ ਕਰਕੇ ਹਾਥੀ ਦੇ ਜਿਸਮ ਉੱਤੇ ਨਿਸ਼ਾਨ ਲਾ ਦਿੰਦੇ ਸਨ ਵੀ ਇਹ ਹੁਣ ਹਾਥੀ ਸੁਸਿੱਖਿਅਤ ਹੋ ਗਿਆ। ਹਜ਼ੂਰ ਕਹਿੰਦੇ ਨੇ ਵੀ ਇਹ ਮਨ ਹਾਥੀ ਹੈ, ਸਰੀਰ ਦੀ ਉਜਾੜ ਦੇ ਵਿੱਚ ਭੱਜਿਆ ਫਿਰਦਾ ਹੈ ਅਤੇ ਬੜਾ ਨੁਕਸਾਨ ਕਰ ਰਿਹਾ ਹੈ। ਗੁਰੂ ਮਹਾਵਤ ਨੇ ਉਹਨਾਂ ਦੇ ਗਿਆਨ ਦੇ ਕੁੰਡੇ ਨਾਲ ਇਹਨੂੰ ਆਪਾਂ ਵਸ ਕਰਨਾ ਹੈ, ਭਾਵ ਗੁਰਬਾਣੀ ਦੇ ਉਪਦੇਸ਼ ਨਾਲ ਆਪਣੇ ਮਨ ਨੂੰ ਮਾੜੇ ਸੁਭਾਵ ਤੋਂ ਰੋਕਣਾ ਹੈ, ਸੱਚ ਸ਼ਬਦ ਨਿਸ਼ਾਨਾ, ਫਿਰ ਇਹਦੇ ਉੱਤੇ ਸੱਚੇ ਸ਼ਬਦ ਦਾ ਨਿਸ਼ਾਨ ਪੈ ਜਾਂਦਾ ਹੈ, ਭਾਵ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਨੂੰ ਗੁਰਮਤਿ ਨਾਮ ਦੀ ਸੋਝੀ ਬਖਸ਼ਿਸ਼ ਕਰਕੇ ਇਸ ਨੂੰ ਆਪਣਾ ਸਿੱਖ ਬਣਾ ਲੈਂਦੇ ਹਨ।
ਰਾਜ ਦੁਆਰੈ ਸੋਭ ਸੋ ਮਾਨੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਸੁਸ਼ਿਕਸ਼ਿਤ ਹਾਥੀ ਹੁੰਦਾ ਹੈ, ਫਿਰ ਰਾਜ ਦੁਆਰੈ ਉਹ ਜਿਹੜੇ ਰਾਜੇ ਮਹਾਰਾਜੇ ਬਾਦਸ਼ਾਹ ਲੋਕ ਹੁੰਦੇ ਨੇ ਉਹਨਾਂ ਦੇ ਦਰਵਾਜ਼ੇ 'ਤੇ ਪਹੁੰਚ ਜਾਂਦਾ ਹੈ, ਅਤੇ ਸੋਭ ਸੋ ਮਾਨੈ, ਅਤੇ ਉਸਨੂੰ ਸੋਭਾ ਅਤੇ ਮਾਨੈ ਦਾ ਅਰਥ ਸਨਮਾਨ ਹਾਸਲ ਹੁੰਦਾ, ਕਿਉਂਕਿ ਫਿਰ ਉਹਨਾਂ ਸੁਸ਼ਿਕਸ਼ਿਤ ਹਾਥੀਆਂ ਦੇ ਉੱਤੇ ਅਤੇ ਰਾਜੇ ਮਹਾਰਾਜੇ ਬੈਠਦੇ ਨੇ, ਅਸਵਾਰੀਆਂ ਕਰਦੇ ਨੇ, ਅਤੇ ਜਦੋਂ ਫਿਰ ਲੋਕ ਰਾਜੇ ਨੂੰ ਸਲਾਮ ਦੁਆ ਕਰਦੇ ਨੇ ਨਾਲ ਹਾਥੀ ਦਾ ਵੀ ਸਤਿਕਾਰ ਹੁੰਦਾ। ਸਤਿਗੁਰੂ ਕਹਿੰਦੇ ਨੇ ਵੀ ਰਾਜ ਦੁਆਰਾ, ਰਾਜ ਦੁਆਰਾ ਕੀ ਹੈ? ਵਾਹਿਗੁਰੂ ਪਰਮੇਸ਼ਰ ਦੀ ਦਰਗਾਹ, ਭਾਵ ਜਿਹੜਾ ਮਨ ਰੂਪੀ ਹਾਥੀ ਗੁਰੂ ਕੇ ਸ਼ਬਦ ਦੁਆਰਾ ਸੁਸ਼ਿਕਸ਼ਿਤ ਹੋ ਜਾਂਦਾ ਹੈ, ਜਿਹਦੇ ਉੱਤੇ ਗੁਰੂ ਦੇ ਨਾਮ ਦੀ ਮੋਹਰ ਲੱਗ ਜਾਂਦੀ ਹੈ, ਅਤੇ ਫਿਰ ਉਹ ਵਾਹਿਗੁਰੂ ਦੇ ਰਾਜ ਦਰਬਾਰ ਦੇ ਵਿੱਚ ਵੀ ਸੋਭਾ ਤੇ ਮਾਣ ਪ੍ਰਾਪਤ ਕਰਦਾ ਹੈ।
ਚਤੁਰਾਈ ਨਹਿ ਜਿਨਿਆ ਜਾਏ, ਬਿਨ ਮਾਰੇ ਕਿਉਂ ਕੀਮਤ ਪਾਏ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇੱਕ ਗੱਲ ਯਾਦ ਰੱਖੋ, ਮਨੁੱਖ ਆਪਣੀ ਚਤੁਰਾਈ ਨਾਲ ਕਦੇ ਵੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਸੰਨ ਨਹੀਂ ਕਰ ਸਕਦਾ। ਚਤੁਰਾਈ ਨਹਿ ਚੀਨਿਆ ਜਾਏ, ਚਤੁਰਾਈ ਨਾਲ ਉਹ ਪਰਮਾਤਮਾ ਚੀਨਿਆ ਹੀ ਨਹੀਂ ਜਾ ਸਕਦਾ। ਚੀਨਣ ਤੋਂ ਮੁਰਾਦ ਹੈ ਉਹਦੀ ਡੂੰਘੀ ਜਾਣ ਪਛਾਣ, ਵਾਕਫੀਅਤ ਹਾਸਲ ਕਰਨੀ। ਇਉਂ ਉਸ ਵਾਹਿਗੁਰੂ ਦੀ ਕੋਈ ਜਾਣ ਪਛਾਣ ਨਹੀਂ ਹੋ ਸਕਦੀ। ਗੁਰ ਅੰਕਸ ਬਿਨ ਮਾਰੇ ਕਿਉਂ ਕੀਮਤ ਪਾਏ, ਹਜ਼ੂਰ ਕਹਿੰਦੇ ਪਾਈਏ ਮਨ ਹਾਥੀ ਵਾਂਗੂ ਹਾਂ। ਇਹਦਾ ਜੰਗਲੀ ਸੁਭਾਅ ਮਾਰੇ ਤੋਂ ਬਿਨਾਂ ਕਿਉਂ ਕੀਮਤ ਪਾਏ? ਇਹ ਕਿਵੇਂ ਵਾਹਿਗੁਰੂ ਦੀ ਕੀਮਤ ਪਾ ਸਕਦਾ, ਨਹੀਂ ਪਾ ਸਕਦਾ? ਭਾਵ ਆਪਣੀਆਂ ਮਨ ਦੀਆਂ ਆਦਤਾਂ ਨੂੰ ਸੁਧਾਰਨਾ ਪੈਂਦਾ, ਮਨ ਦੇ ਜੰਗਲੀ ਸੁਭਾਵ ਨੂੰ ਤਿਆਗ ਕੇ ਅਤੇ ਫਿਰ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਕੇ ਫਿਰ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ।
ਕਰਮ ਹੈ ਅੰਮ੍ਰਿਤ ਤਸ ਕਰ ਲੈ,
ਰਹਾਉ ਬਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ। ਹੁਣ ਇੱਕ ਹੋਰ ਦੂਜੇ ਸੋਹਣੇ ਅਲੰਕਾਰ ਦੇ ਵਿੱਚ ਗੁਰੂ ਮਹਾਰਾਜ ਜੀਵ ਦੀ ਲਾਪਰਵਾਹੀ ਦੀ ਅਵਸਥਾ ਬਿਆਨ ਕਰਦੇ ਹਨ ਵੀ ਘਰ ਦੇ ਵਿੱਚ ਅੰਮ੍ਰਿਤ ਹੈ, ਉਹ ਅੰਮ੍ਰਿਤ ਕੀ ਹੈ? ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਬਿਸਰਾਮ। ਵਾਹਿਗੁਰੂ ਦਾ ਨਾਮ ਦਾ ਅੰਮ੍ਰਿਤ ਸਰੋਵਰ ਸਾਡੇ ਅੰਦਰ ਵੀ ਹੈ, ਪਰ ਹਜ਼ੂਰ ਕਹਿੰਦੇ ਨੇ ਘਰ ਦੇ ਵਿੱਚ ਅੰਮ੍ਰਿਤ ਹੈ, ਤਸਕਰ ਲਈ, ਪਰ ਉਹਨੂੰ ਚੋਰ ਲੁੱਟੀ ਜਾ ਰਹੇ ਨੇ। ਚੋਰ ਕਿਹੜੇ ਨੇ? ਚੋਰ ਨੇ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਜਿਹੜੇ ਵਿਕਾਰ ਨੇ, ਇਹਨਾਂ ਨੂੰ ਗੁਰੂ ਮਹਾਰਾਜ ਨੇ ਚੋਰ ਲਿਖਿਆ। ਚੋਰ ਕਿਉਂ ਲਿਖਿਆ? ਚੋਰ ਲਿਖਣ ਦਾ ਕਾਰਨ ਇਹ ਹੈ, ਜਿਹੜਾ ਚੋਰ ਆਦਮੀ ਹੈ ਉਹ ਹਮੇਸ਼ਾ ਲਈ ਆਪਣੇ ਆਪ ਨੂੰ ਛੁਪਾ ਕੇ ਰੱਖਦਾ। ਚੋਰ ਕਦੇ ਆਪਣੀ ਹੋਂਦ ਨੂੰ ਪ੍ਰਗਟ ਨਹੀਂ ਕਰਦਾ, ਕਦੇ ਚੋਰ ਇਹ ਗੱਲ ਨਹੀਂ ਕਹਿੰਦਾ ਮੈਂ ਚੋਰ ਹਾਂ। ਅਤੇ ਫਿਰ ਜਦੋਂ ਉਹਦਾ ਦਾਅ ਲੱਗਦਾ ਹੈ, ਉਸ ਵੇਲੇ ਉਹ ਕਿਸੇ ਦੀ ਚੀਜ਼ ਚੁਰਾ ਕੇ ਭੱਜ ਜਾਂਦਾ ਹੈ। ਇਸੇ ਤਰ੍ਹਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਜਿਹੜੇ ਕਾਮ ਕ੍ਰੋਧ ਆਦਿਕ ਵਿਕਾਰ ਨੇ ਵੀ ਚੋਰਾਂ ਵਾਂਗੂ ਲੋਕੇ ਸਾਡੇ ਅੰਦਰ ਬੈਠੇ ਨੇ, ਆਪਣੇ ਆਪ ਦਾ ਪਤਾ ਨਹੀਂ ਲੱਗਣ ਦਿੰਦੇ, ਸਾਨੂੰ ਪਤਾ ਨਹੀਂ ਲੱਗਦਾ ਇਹ ਚੋਰ ਨੇ। ਅਤੇ ਫਿਰ ਜਦੋਂ ਇਹਨਾਂ ਦਾ ਦਾਅ ਲੱਗਦਾ ਹੈ ਅਤੇ ਇਹ ਸਾਡੇ ਉਸ ਅੰਮ੍ਰਿਤ ਨੂੰ ਲੁੱਟਦੇ ਨੇ, ਭਾਵ ਸਾਨੂੰ ਨਾਮ ਨਹੀਂ ਜਪਣ ਦਿੰਦੇ, ਉਸ ਅੰਦਰਲੇ ਅੰਮ੍ਰਿਤ ਤੱਕ ਜਾਣ ਨਹੀਂ ਦਿੰਦੇ। ਜਦੋਂ ਕੋਈ ਆਦਮੀ ਬੈਠ ਕੇ ਕੋਈ ਮਾੜਾ ਮੋਟਾ ਸਿਮਰਨ ਅਭਿਆਸ ਕਰਦਾ ਵੀ ਹੈ, ਉਸੇ ਵੇਲੇ ਵਿਕਾਰ ਆ ਕੇ ਰਸਤੇ ਵਿੱਚ ਰੋਕਣ ਲੱਗ ਜਾਂਦੇ ਨੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਵਿਕਾਰ ਚੋਰਾਂ ਵਾਂਗੂ, ਅਤੇ ਸਾਨੂੰ ਉਸ ਅੰਮ੍ਰਿਤ ਦੇ ਸਰੋਵਰ ਦੇ ਕੋਲ ਜਾਣ ਹੀ ਨਹੀਂ ਦਿੰਦੇ, ਅਤੇ ਰਸਤੇ ਦੇ ਵਿੱਚ ਹੀ ਸਾਨੂੰ ਰੋ ਕੇ ਅਤੇ ਆਪ ਉਸਨੂੰ ਲੁੱਟੀ ਜਾਂਦੇ ਹਨ।
ਨੰਨਾ ਕਾਰ ਨਾ ਕੋਈ ਕਰੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਜਿਹੜੇ ਚੋਰ ਨੇ ਇਸ ਢੰਗ ਦੇ ਨਾਲ ਚੋਰੀ ਕਰਦੇ ਨੇ, ਕੋਈ ਇਹਨਾਂ ਨੂੰ ਨਾ ਨੁੱਕਰ ਵੀ ਨਹੀਂ ਕਰ ਸਕਦਾ। ਜਦੋਂ ਇਹ ਵਿਕਾਰ ਸਾਡੇ ਜੀਵਨ ਦੇ ਸੁੱਖ ਨੂੰ ਬਰਬਾਦ ਕਰਦੇ ਨੇ, ਸਾਡੇ ਆਤਮਕ ਸੁੱਖ ਨੂੰ ਨੁਕਸਾਨ ਪਹੁੰਚਾਉਂਦੇ ਨੇ, ਅਤੇ ਇਹਨਾਂ ਨੂੰ ਉਸ ਵੇਲੇ ਕੋਈ ਆਦਮੀ ਨਾ ਨੁੱਕਰ ਵੀ ਨਹੀਂ ਕਰ ਸਕਦਾ, ਕਿਉਂਕਿ ਚੋਰ ਨੇ। ਜਦੋਂ ਚੋਰ ਹਮਲਾ ਕਰਦੇ ਨੇ ਨਾ ਕਿਸੇ ਦੇ ਘਰ ਉੱਤੇ, ਤੁਹਾਨੂੰ ਪਤਾ ਹੀ ਹੈ, ਉਹ ਪੂਰੇ ਸ਼ਸਤਰਾਂ ਦੇ ਨਾਲ ਲੈਸ ਹੋ ਕੇ ਹਮਲਾ ਕਰਦੇ ਨੇ, ਅਤੇ ਜੇ ਕੋਈ ਮੂਹਰੇ ਆਵੇ ਉਹਦਾ ਜਾਨੀ ਨੁਕਸਾਨ ਵੀ ਕਰ ਦਿੰਦੇ, ਕੋਈ ਸੱਟ ਫੇਟ ਵੀ ਮਾਰ ਦਿੰਦੇ ਨੇ, ਕਈ ਵਾਰੀ ਗੋਲੀ ਮਾਰ ਕੇ ਭੱਜ ਜਾਂਦੇ ਨੇ, ਇਹ ਚੋਰਾਂ ਦਾ ਕੰਮ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਭਾਈ ਇਹ ਇਹੋ ਜਿਹੇ ਚੋਰ ਨੇ ਜਿਨ੍ਹਾਂ ਨੂੰ ਕੋਈ ਨੰਨਾ ਕਾਰ ਦਾ ਅਰਥ ਹੈ, ਕੋਈ ਨਾ ਨੁੱਕਰ ਵੀ ਨਹੀਂ ਕਰ ਸਕਦਾ।
ਰੱਖੇ ਆਪ ਵਡਿਆਈ ਦੇਈ,
ਲੋ ਅਖੀਰ ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਨੂੰ ਵਾਹਿਗੁਰੂ ਪਰਮੇਸ਼ਰ ਵਡਿਆਈ ਦੇਣਾ ਚਾਹੇ ਤੇ ਫਿਰ ਉਸਨੂੰ ਇਹਨਾਂ ਚੋਰਾਂ ਤੋਂ ਆਪ ਹੀ ਬਚਾ ਕੇ ਰੱਖਦਾ ਹੈ। ਭਾਵ ਜਿਨ੍ਹਾਂ ਤੇ ਵਾਹਿਗੁਰੂ ਪਰਮੇਸ਼ਰ ਮਿਹਰਬਾਨ ਹੁੰਦਾ ਹੈ ਉਹ ਇਹਨਾਂ ਚੋਰਾਂ ਤੋਂ ਬਚਦੇ ਨੇ, ਔਰ ਉਹ ਇਹਨਾਂ ਚੋਰਾਂ ਨੂੰ ਵਸ ਕਰਦੇ ਨੇ, ਅਤੇ ਫਿਰ ਉਹਨਾਂ ਨੂੰ ਲੋਕ ਅਤੇ ਪ੍ਰਲੋਕ ਵਿੱਚ ਵਡਿਆਈ ਵੀ ਮਿਲਦੀ ਹੈ।
ਨੀਲ ਅਨੀਲ ਅਗਨ ਇੱਕ ਠਾਈ,
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮਨੁੱਖ ਦੇ ਅੰਦਰ ਵੀ ਇੱਕ ਐਸੀ ਅੱਗ ਹੈ ਨੀਲ ਅਨੀਲ, ਜਿਹੜੀ ਗਿਣਤੀ ਤੋਂ ਵੀ ਅਨੀਲ ਅਣਗਿਣਤੀ ਹੈ, ਕਿਉਂਕਿ ਜਿਹੜਾ ਨੀਲ ਪਦ ਹੈ ਇਹ ਸੰਖਿਆ ਵਾਚਕ ਹੈ। ਜਿਵੇਂ ਪੁਰਾਣੇ ਸਮੇਂ ਦੇ ਵਿੱਚ ਬਈ ਅਰਬ ਤੋਂ ਅੱਗੇ ਪਦਮ ਅਤੇ ਨੀਲ ਅਤੇ ਸੰਖ ਆਦਿਕ ਇਹ ਗਿਣਤੀ ਦੇ ਸੂਚਕ ਅੰਕ ਹੁੰਦੇ ਸਨ। ਨੀਲ ਅਨੀਲ ਹਜ਼ੂਰ ਕਹਿੰਦੇ ਨੇ ਇਹ ਮਨੁੱਖ ਚਾਹੇ ਨੀਲ ਦੀ ਗਿਣਤੀ ਤੋਂ ਵੀ ਅਨੀਲ ਹੋਰ ਅਣਗਿਣਤ ਮਾਇਆ ਇਕੱਠੀ ਕਰ ਲਵੇ, ਪਰ ਇਹਦੇ ਅੰਦਰੋਂ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਨਾ ਉਹ ਨਹੀਂ ਸ਼ਾਂਤ ਹੁੰਦੀ। ਨੀਲ ਅਨੀਲ ਅਗਨ ਇੱਕ ਠਾਈ, ਹਜ਼ੂਰ ਕਹਿੰਦੇ ਨੇ ਨੀਲ ਅਨੀਲ ਦਾ ਅਰਥ ਹੈ ਗਿਣਤੀ ਤੋਂ ਵੀ ਅਨੀਲ ਅਣਗਿਣਤ, ਭਾਵ ਬੇਅੰਤ ਪਦਾਰਥਾਂ ਨੂੰ ਪ੍ਰਾਪਤ ਕਰਕੇ ਵੀ ਜਿਹੜੀ ਤ੍ਰਿਸ਼ਨਾ ਦੀ ਅੱਗ ਸ਼ਾਂਤ ਨਹੀਂ ਹੁੰਦੀ, ਇੱਕ ਠਾਈ ਇਹ ਨੀਲ ਅਤੇ ਅਨੀਲ ਮਾਇਆ ਨੂੰ ਇਕੱਠੀ ਕਰਕੇ, ਇੱਕ ਠਾਈ ਦਾ ਅਰਥ ਹੈ ਇਕੱਠੀ ਕਰਕੇ, ਜਿਹੜੀ ਅੱਗ ਬੁਝਦੀ ਨਹੀਂ ਹੈ। ਅਤੇ ਤੁਸੀਂ ਕਦੇ ਵੀ ਆਪਣੇ ਮਨ ਵਿੱਚ ਝਾਤ ਮਾਰ ਕੇ ਦੇਖੋ, ਮਨੁੱਖ ਦਾ ਮਨ ਐਸਾ ਸਮੁੰਦਰ ਵਾਂਗੂ ਹੈ ਜਿਹਦੇ ਵਿੱਚ 999 ਨਦੀਆਂ ਵੀ ਪੈ ਜਾਣ ਤਾਂ ਵੀ ਇਹ ਭਰਦਾ ਨਹੀਂ, ਕਿਉਂਕਿ ਸਮੁੰਦਰ ਦੇ ਵਿੱਚ ਇੱਕ ਬੜਵਾ ਨਾਲ ਅਗਨੀ ਹੁੰਦੀ ਹੈ, ਉਹ ਸਮੁੰਦਰ ਦੇ ਵਾਧੂ ਪਾਣੀ ਨੂੰ ਸਾੜ ਦਿੰਦੀ ਹੈ। ਇਸੇ ਤਰ੍ਹਾਂ ਮਨੁੱਖ ਦੇ ਹਿਰਦੇ ਵਿੱਚ ਉਹ ਤ੍ਰਿਸ਼ਨਾ ਦੀ ਅੱਗ ਹੈ। ਸਹਿਸ ਕਟੇ ਲੱਖ ਕੋ ਉੱਠ ਧਾਵੈ, ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ, ਅਨਕ ਭੋਗ ਵਿਖਿਆ ਕੇ ਕਰੈ ਨਾ ਤ੍ਰਿਪਤਾਵੈ ਖਪ ਖਪ ਮਰੈ। ਅਤੇ ਉਹ ਜਿਹੜੀ ਅੱਗ ਕਿਸੇ ਤਰ੍ਹਾਂ ਵੀ ਸ਼ਾਂਤ ਨਹੀਂ ਹੁੰਦੀ। ਇਹ ਨੀਲ ਅਨੀਲ ਅਗਨ ਇਕਠਾਈ, ਨੀਲ ਅਨੀਲ ਦਾ ਅਰਥ ਹੈ ਵੀ ਗਿਣਤੀ ਤੋਂ ਅਣਗਿਣਤ ਮਾਇਆ ਨੂੰ ਪਦਾਰਥਾਂ ਨੂੰ ਇਕੱਠੇ ਕਰਕੇ ਵੀ ਉਹ ਅੱਗ ਕਿਸੇ ਤਰ੍ਹਾਂ ਬੁਝਦੀ ਨਹੀਂ ਸੀ।
ਜਲ ਨਿਵਰੀ ਗੁਰ ਬੂਝ ਬੁਝਾਈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਜਲ ਨਿਵਰੀ, ਜਲ ਦਾ ਅਰਥ ਹੈ ਉਹ ਜਲਣ ਵਾਲੀ, ਜਲਨਸ਼ੀਲ ਜੋ ਪਦਾਰਥ ਹੁੰਦਾ ਹੈ ਉਹਨੂੰ ਕਹਿੰਦੇ ਨੇ ਅੱਗ। ਜਲ ਨਿਵਰੀ, ਉਹ ਹੁਣ ਸਾਡੀ ਅੱਗ ਬੁਝ ਗਈ ਹੈ। ਕਿਵੇਂ? ਗੁਰਬੂਝ ਬੁਝਾਈ, ਗੁਰੂ ਮਹਾਰਾਜ ਨੇ ਸਾਨੂੰ ਸਿੱਖਿਆ ਸਮਝਾ ਦਿੱਤੀ। ਉਹ ਸਿੱਖਿਆ ਕੀ ਸੀ? ਸਤਿਗੁਰੂ ਕਹਿੰਦੇ ਭਾਈ ਤੁਸੀਂ ਅੱਗ ਨੂੰ ਈਂਧਨ ਦੇ ਨਾਲ ਕਦੀ ਵੀ ਤ੍ਰਿਪਤ ਨਹੀਂ ਕਰ ਸਕਦੇ। ਅੱਗ ਉੱਤੇ ਜਿੰਨਾ ਮਰਜ਼ੀ ਈਂਧਨ ਪਾਈ ਜਾਓ ਕਦੇ ਵੀ ਰੱਜਦੀ ਨਹੀਂ ਹੈ। ਇਸੇ ਤਰ੍ਹਾਂ ਤੁਸੀਂ ਆਪਣੀ ਤ੍ਰਿਸ਼ਨਾ ਦੀ ਅੱਗ ਨੂੰ ਪਦਾਰਥਾਂ ਦੇ ਨਾਲ, ਮਾਇਆ ਦੇ ਨਾਲ ਕਦੇ ਵੀ ਬੁਝਾ ਨਹੀਂ ਸਕਦੇ, ਕਿਉਂਕਿ ਸਤਿਗੁਰੂ ਦੇ ਬਚਨ ਹੈ ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਈਂਧਨ ਨਹੀਂ ਧਰਾਪੈ ਬਿਨ ਹਰ ਕਹਾਂ ਅਗਾਈ। ਜੇ ਤੁਸੀਂ ਅੱਗ ਨੂੰ ਬੁਝਾਉਣਾ ਹੈ ਨਾ ਤਾਂ ਫਿਰ ਇੱਕੋ ਹੀ ਤਰੀਕਾ ਹੈ, ਤੁਸੀਂ ਅੱਗ 'ਤੇ ਪਾਣੀ ਪਾਓ। ਜੇ ਅੱਗ 'ਤੇ ਪਾਣੀ ਪਾਓਗੇ ਤਾਂ ਅੱਗ ਬੁਝ ਸਕਦੀ ਹੈ, ਜੇ ਅੱਗ 'ਤੇ ਈਂਧਨ ਪਾਓਗੇ ਤਾਂ ਅੱਗ ਹੋਰ ਭੜਕਦੀ ਹੈ। ਇਹ ਮਾਇਆ ਅਤੇ ਪਦਾਰਥ ਈਂਧਨ ਵਾਂਗ ਨੇ ਅਤੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਲ ਵਾਂਗ ਹੈ, ਇਹ ਫਾਇਰ ਬ੍ਰਿਗੇਡ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਸਤਿਗੁਰੂ ਨੇ ਸਾਨੂੰ ਐਸੀ ਸਿੱਖਿਆ ਬੁਝਾ ਦਿੱਤੀ, ਤੁਸੀਂ ਇਸ ਨੂੰ ਅੰਮ੍ਰਿਤ ਨਾਮ ਦੇ ਜਲ ਦੇ ਨਾਲ ਬੁਝਾ ਸਕਦੇ ਹੋ। ਅਤੇ ਜਲ ਨਿਵਰੀ, ਹੁਣ ਗੁਰੂ ਦੀ ਕਿਰਪਾ ਦੇ ਨਾਲ ਇਹ ਅੱਗ ਸ਼ਾਂਤ ਹੋ ਗਈ ਹੈ।
ਮਨ ਦੇ ਲਿਆ ਰਹੱਸ ਗੁਣ ਗਾਏ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਸ ਬੇਨਤੀ ਕੀਤੀ, ਮਹਾਰਾਜ ਤੁਸੀਂ ਨਾਮ ਕਿਵੇਂ ਲਿਆ ਹੈ? ਤਾਂ ਹਜ਼ੂਰ ਕਹਿੰਦੇ ਆਪਣੇ ਗੁਰੂ ਨੂੰ ਮਨ ਦੇ ਕੇ ਇਹ ਨਾਮ ਲਿਆ ਹੈ। ਮਨ ਦੇ ਕੇ ਨਾਮ ਲਿਆ ਜਾਂਦਾ, ਅਸੀਂ ਗੁਰੂ ਨੂੰ ਹੋਰ ਚੀਜ਼ਾਂ 'ਤੇ ਭੇਟਾ ਕਰ ਦਿੰਦੇ ਹਾਂ, ਕੋਈ ਮਾਇਆ, ਕੋਈ ਡਾਲਰ, ਕੋਈ ਰੁਮਾਲੇ, ਕੋਈ ਫਰੂਟ, ਕੋਈ ਕੁਝ ਹੋਰ ਵੀ ਸੇਵਾ ਕਰ ਦਿੰਦਾ, ਪਰ ਹਜ਼ੂਰ ਕਹਿੰਦੇ ਮਨ ਨਹੀਂ ਅਸੀਂ ਦਿੰਦੇ ਗੁਰੂ ਨੂੰ। ਜਦ ਜਿੰਨਾ ਚਿਰ ਤੱਕ ਮਨ ਨਹੀਂ ਦਿੰਦੇ ਉਨਾ ਚਿਰ ਤੱਕ ਗੱਲ ਵੀ ਨਹੀਂ ਬਣਦੀ। ਹਜ਼ੂਰ ਕਹਿੰਦੇ ਨੇ ਮਨ ਦੇ ਲਿਆ, ਅਸੀਂ ਮਨ ਦੇ ਕੇ ਗੁਰੂ ਦੇ ਪਾਸੋਂ ਨਾਮ ਦਾ ਅੰਮ੍ਰਿਤ ਜਲ ਪ੍ਰਾਪਤ ਕੀਤਾ, ਹੁਣ ਸਾਡਾ ਮਨ ਐਨ ਸ਼ਾਂਤ ਹੋ ਗਿਆ ਅਤੇ ਰਹੱਸ ਗੁਣ ਗਾਈ। ਰਹੱਸ ਦਾ ਅਰਥ ਹੈ ਹੁਣ ਅਸੀਂ ਬੜੇ ਖੁਸ਼ੀਆਂ ਅਤੇ ਖੇੜੇ ਦੇ ਵਿੱਚ ਅਤੇ ਬੜੇ ਆਨੰਦ ਵਿੱਚ ਵਾਹਿਗੁਰੂ ਦੇ ਗੁਣਾਂ ਨੂੰ ਗਾ ਰਹੇ ਹਾਂ।
ਜੈਸਾ ਘਰ ਬਾਹਰ ਸੋ ਤੈਸਾ,
ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਸਾਨੂੰ ਇਹ ਦੱਸੋ ਵੀ ਉਹ ਵਾਹਿਗੁਰੂ ਪਰਮੇਸ਼ਰ ਦਾ ਅਨੁਭਵ ਤੁਹਾਨੂੰ ਕਿਸ ਤਰ੍ਹਾਂ ਹੋਇਆ? ਕਿਉਂਕਿ ਕਈ ਤਾਂ ਇਹ ਗੱਲ ਕਹਿੰਦੇ ਨੇ ਉਹ ਵਾਹਿਗੁਰੂ ਅੰਦਰ ਹੈ, ਕੋਈ ਇਹ ਗੱਲ ਕਹਿੰਦੇ ਨੇ ਉਹ ਵਾਹਿਗੁਰੂ ਬਾਹਰ ਹੈ, ਅਤੇ ਕੋਈ ਕਹਿੰਦਾ ਵੀ ਤੁਸੀਂ ਗੁਫਾ ਦੇ ਵਿੱਚ ਬੈਠ ਕੇ ਕੋਈ ਭਗਤੀ ਕਰੋ, ਤਪੱਸਿਆ ਕਰੋ ਤਾਂ ਤੁਹਾਨੂੰ ਰੱਬ ਮਿਲ ਸਕਦਾ, ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜੈਸਾ ਘਰ, ਵੀ ਜਿਹੋ ਜਿਹਾ ਘਰ ਦੇ ਵਿੱਚ ਪਰਮੇਸ਼ਰ ਸਾਨੂੰ ਨਜ਼ਰ ਆ ਰਿਹਾ ਹੈ, ਬਾਹਰ ਸੋ ਤੈਸਾ, ਉਸੇ ਤਰ੍ਹਾਂ ਦਾ ਸਾਨੂੰ ਬਾਹਰ ਵੀ ਉਹੀ ਨਜ਼ਰ ਆ ਰਿਹਾ ਹੈ। ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਹਿਆ ਭਗਵੰਤ। ਜਿਵੇਂ ਇੱਕ ਸੂਖਮ ਤੱਤ ਹੈ ਜਿਸਨੂੰ ਆਪਾਂ ਆਕਾਸ਼ ਕਹਿੰਦੇ ਹਾਂ, ਪੁਲਾੜ ਕਹਿੰਦੇ ਹਾਂ, ਤੁਸੀਂ ਘਰ ਦੇ ਵਿੱਚ ਜਿੱਥੇ ਬੈਠਦੇ ਹੋ ਉੱਥੇ ਵੀ ਉਹ ਆਕਾਸ਼ ਹੈ, ਅਤੇ ਤੁਸੀਂ ਬਾਹਰ ਨਿਕਲ ਜਾਓ ਘਰ ਤੋਂ ਉੱਥੇ ਵੀ ਆਕਾਸ਼ ਹੈ, ਕਿਉਂਕਿ ਆਕਾਸ਼ ਸੂਖਮ ਤੱਤ ਹੈ। ਤੁਸੀਂ ਕਿਧਰੇ ਵੀ ਚਲੇ ਜਾਓ, ਹੋ ਸਕਦਾ ਕਿਸੇ ਥਾਂ ਧਰਤੀ ਨਾ ਹੋਵੇ, ਹੋ ਸਕਦਾ ਕਿਸੇ ਥਾਂ ਜਾ ਕੇ ਅੱਗ ਵੀ ਨਾ ਨਜ਼ਰ ਆਵੇ, ਹੋ ਸਕਦਾ ਕਿਧਰੇ ਹਵਾ ਵੀ ਮੁੱਕ ਜਾਵੇ, ਪਰ ਆਕਾਸ਼ ਰਹਿੰਦੇ। ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਜੈਸਾ ਘਰ ਜਿਹੋ ਜਿਹਾ ਵਾਹਿਗੁਰੂ ਘਰ ਦੇ ਵਿੱਚ ਹੈ ਤਿਹੋ ਜਿਹਾ ਸਾਨੂੰ ਬਾਹਰ ਦਿਸਦਾ ਹੈ, ਭਾਵ ਜਿਹੋ ਜਿਹਾ ਵਾਹਿਗੁਰੂ ਸਾਡੇ ਹਿਰਦੇ ਵਿੱਚ ਵਸ ਰਿਹਾ ਹੈ ਅਤੇ ਬਾਹਰ ਵੀ ਸਾਰੇ ਸੰਸਾਰ ਦੇ ਵਿੱਚ ਉਹੀ ਵਸ ਰਿਹਾ ਹੈ। ਅਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦਾ ਨਜ਼ਰੀਆ ਹੈ ਕਿ ਉਹ ਵਾਹਿਗੁਰੂ ਪਰਮੇਸ਼ਰ ਸਰਵ ਵਿਆਪਕ ਹੈ।
ਬੈਸ ਗੁਫਾ ਮਹਿ ਆਖੋ ਕੈਸਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਸੀਂ ਯੋਗੀਆਂ ਅਤੇ ਹੋਰ ਰਿਸ਼ੀਆਂ ਮੁਨੀਆਂ ਵਾਂਗੂ ਗੁਫਾ ਦੇ ਵਿੱਚ ਬੈਠ ਕੇ ਅਤੇ ਅਸੀਂ ਉਹਦੇ ਬਾਰੇ ਆਖੋ ਕੈਸਾ ਵੀ ਅਸੀਂ ਕਿਹੋ ਜਿਹਾ ਹੋਰ ਦੱਸੀਏ, ਭਾਵ ਸਾਨੂੰ ਤਾਂ ਕੋਈ ਫਰਕ ਨਹੀਂ ਲੱਗਦਾ। ਜਿੱਥੇ ਵੀ ਸਾਡੀ ਦ੍ਰਿਸ਼ਟੀ ਜਾਂਦੀ ਹੈ ਸਾਨੂੰ ਤਾਂ ਘਰ ਵਿੱਚ ਵੀ ਅਤੇ ਬਾਹਰ ਵੀ ਅਤੇ ਗੁਫਾ ਦੇ ਵਿੱਚ ਵੀ ਅਤੇ ਪਹਾੜਾਂ ਦੇ ਵਿੱਚ ਵੀ ਸਭ ਥਾਵਾਂ 'ਤੇ ਸਾਨੂੰ ਤਾਂ ਇੱਕੋ ਹੀ ਵਾਹਿਗੁਰੂ ਦਿਸਦਾ ਹੈ ਅਤੇ ਗੁਫਾ ਦੇ ਵਿੱਚ ਬੈਠ ਕੇ ਅਤੇ ਆਖੋ ਕੈਸਾ ਸੀ ਉਸ ਵਾਹਿਗੁਰੂ ਪਰਮੇਸ਼ਰ ਬਾਰੇ ਕਿਸ ਤਰ੍ਹਾਂ ਆਖ ਦੇਈਏ ਵੀ ਉਹੋ ਜਿਹਾ ਹੈ।
ਸਾਗਰ ਡੂੰਗਰ ਨਿਰਭਉ ਐਸਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਵਾਹਿਗੁਰੂ ਪਰਮੇਸ਼ਰ 'ਤੇ ਐਸਾ ਨਿਰਭਉ ਹੈ, ਐਸਾ ਨਿਡਰ ਹੈ, ਭੈ ਤੋਂ ਰਹਿਤ ਹੈ। ਸਾਗਰ ਡੂੰਗਰ, ਉਹ ਸਾਗਰ ਸਮੁੰਦਰਾਂ ਦੇ ਵਿੱਚ ਵੀ ਹੈ ਅਤੇ ਡੂੰਗਰ ਪਹਾੜਾਂ ਦੇ ਵਿੱਚ ਵੀ ਹੈ, ਭਾਵ ਇਕੱਲਾ ਘਰ ਅਤੇ ਬਾਹਰ ਹੀ ਨਹੀਂ ਉਹ ਪਹਾੜਾਂ ਦੇ ਵਿੱਚ ਵੀ ਅਤੇ ਸਮੁੰਦਰਾਂ ਦੇ ਵਿੱਚ ਵੀ ਉਹੀ ਵਸ ਰਿਹਾ ਹੈ। ਅਤੇ ਹੁਣ ਜਿਹੜਾ ਹੈ ਹੀ ਸਰਵ ਵਿਆਪਕ ਬੈਸ ਗੁਫਾ ਮੈਂ ਆਖੂੰ ਕੈਸਾ, ਅਤੇ ਅਸੀਂ ਸਰੀਰ ਰੂਪੀ ਗੁਫਾ ਦੇ ਵਿੱਚ ਬੈਠ ਕੇ ਉਹਦੇ ਬਾਰੇ ਕਿਵੇਂ ਅਸੀਂ ਤੁਹਾਨੂੰ ਦੱਸੀਏ ਵੀ ਉਹ ਇਹੋ ਜਿਹਾ ਹੈ, ਭਾਵ ਕੋਈ ਇਹ ਨਾ ਸਮਝੇ ਵੀ ਉਹ ਰੱਬ ਮਨੁੱਖ ਵਰਗਾ ਹੈ ਜਾਂ ਮੇਰੇ ਵਰਗਾ ਹੈ। ਨਹੀਂ, ਸਤਿਗੁਰੂ ਕਹਿੰਦੇ ਨੇ ਉਹ ਵਾਹਿਗੁਰੂ ਇੱਕ ਸਰਵ ਵਿਆਪਕ ਹੈ ਔਰ ਉਹ ਸ਼ਕਤੀ ਰੂਪ ਹੈ, ਅਤੇ ਉਹ ਵਾਹਿਗੁਰੂ ਪਰਮੇਸ਼ਰ ਵਿਅਕਤੀ ਨਹੀਂ ਸ਼ਕਤੀ ਰੂਪ ਹੋ ਕੇ ਸਭ ਥਾਵਾਂ ਦੇ ਵਿੱਚ ਵਰਤ ਰਿਹਾ ਹੈ।